ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 19 ਅਕਤੂਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕਫਾਰੇ ਦਾ ਅਕੀਦਾ। ਸੁਨਹਿਰੀ ਮਤਨ: ਅਮਾਲ, ਕਿਉਂਕਿ ਉਹਦੇ ਵਿੱਚ ਹੀ ਅਸੀਂ ਜਿਉਂਦੇ ਅਤੇ ਟੋਲਦੇ ਫਿਰਦੇ ਅਤੇ ਮੌਜੂਦ ਹਾਂ। ਜਵਾਬੀ ਪੜ੍ਹਾਈ: ਰੋਮੀਓ, ਇਸ ਲਈ ਪਾਪ ਤੁਹਾਡੇ ਫਾਨੀ ਬਦਨ ਵਿੱਚ ਬਾਦਸ਼ਾਹੀ ਨਾ ਕਰੇ, ਵੀ ਤੁਸੀਂ ਉਹਦੀ ਖਾਹਿਸ਼ ਦੇ ਹੇਠਾਂ ਲੱਗ ਜਾਓ ਅਤੇ ਆਪਣੇ ਅਜ਼ਾ ਨਾਰਾਜ਼ਗੀ ਦੇ ਅਜ਼ਾ ਹੋਣ ਲਈ ਪਾਪ ਦੇ ਹਵਾਲੇ ਨਾ ਕਰਿਆ ਕਰੋ, ਬਲਕਿ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜਿਉਂਦੇ ਜਾਣ ਕੇ ਰੱਬ ਦੇ ਹਵਾਲੇ ਕਰੋ ਅਤੇ ਆਪਣੇ ਅਜ਼ਾ ਰਾਸਤਬਾਜ਼ੀ ਦੇ ਹਥਿਆਰ ਹੋਣ ਲਈ ਰੱਬ ਦੇ ਹਵਾਲੇ ਕਰੋ, ਇਸ ਲਈ ਵੀ ਪਾਪ ਦਾ ਤੁਹਾਡੇ ਉੱਤੇ ਇਖਤਿਆਰ ਹੋਵੇਗਾ, ਕਿਉਂ ਜੇ ਤੁਸੀਂ ਸ਼ਰੀਅਤ ਦੇ ਮਾਤਹਿਤ ਨਹੀਂ ਬਲਕਿ ਫਜ਼ਲ ਦੇ ਮਾਤਹਿਤ ਹੋ। ਇਸ ਲਈ ਕੀ ਹੋਇਆ ਕਿ ਅਸੀਂ ਇਸ ਲਈ ਪਾਪ ਕਰੀਏ ਭਈ ਸ਼ਰੀਅਤ ਦੇ ਹੇਠਾਂ ਨਹੀਂ ਬਲਕਿ ਫਜ਼ਲ ਦੇ ਹੇਠਾਂ ਵਾਂ? ਬਿਲਕੁਲ ਨਹੀਂ। ਕੀ ਤੁਸੀਂ ਨਹੀਂ ਜਾਣਦੇ ਭਈ ਜਿੱਦੀ ਵਫ਼ਾਦਾਰੀ ਲਈ ਆਪਣੇ ਆਪ ਨੂੰ ਗੁਲਾਮਾਂ ਵਾਂਗਰ ਹਵਾਲੇ ਕਰ ਦਿੰਦੇ ਹੋ, ਉਦਾਂ ਹੀ ਗੁਲਾਮ ਹੋ ਜਿਹਦੇ ਫਰਮਾਂ ਬਰਦਾਰ ਹੋ, ਭਾਵੇਂ ਪਾਪ ਦੇ ਜਿਹਦਾ ਅੰਜਾਮ ਮੌਤ ਏ ਅਤੇ ਭਾਵੇਂ ਫਰਮਾਂ ਬਰਦਾਰੀ ਦੇ ਜਿਹਦਾ ਅੰਜਾਮ ਰਾਸਤਬਾਜ਼ੀ ਏ। ਪਰ ਰੱਬ ਦਾ ਸ਼ੁਕਰ ਏ ਵੀ ਭਾਵੇਂ ਤੁਸੀਂ ਪਾਪ ਦੇ ਗੁਲਾਮ ਸੀ, ਫਿਰ ਵੀ ਦਿਲੋਂ ਉਹਦੀ ਤਾਲੀਮ ਦੇ ਫਰਮਾਂ ਬਰਦਾਰ ਹੋ ਗਏ ਜਿਹਦੇ ਸਾਂਚੇ ਵਿੱਚ ਤੁਸੀਂ ਢਾਲੇ ਗਏ ਸੀ, ਅਤੇ ਪਾਪ ਤੋਂ ਆਜ਼ਾਦ ਹੋ ਕੇ ਰਾਸਤਬਾਜ਼ੀ ਦੇ ਗੁਲਾਮ ਹੋ ਗਏ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ: ਧੰਨ ਹੈ ਉਹ ਜਿਹਦੀ ਖਤਾ ਬਖਸ਼ੀ ਗਈ ਏ ਅਤੇ ਜਿਹਦਾ ਪਾਪ ਢੱਕ ਦਿੱਤਾ ਗਿਆ ਏ। ਧੰਨ ਹੈ ਉਹ ਬੰਦਾ ਜਿਹਦੀ ਬਦਕਾਰੀ ਨੂੰ ਰੱਬ ਹਿਸਾਬ ਵਿੱਚ ਨਹੀਂ ਲਿਆਉਂਦਾ ਅਤੇ ਜਿਹਦੇ ਦਿਲ ਵਿੱਚ ਮਕਰ ਨਹੀਂ। ਜ਼ਬੂਰ: ਐ ਰੱਬਾ, ਤੂੰ ਆਪਣੀ ਸ਼ਫਕਤ ਸਾਨੂੰ ਵਿਖਾ ਅਤੇ ਆਪਣੀ ਮੁਕਤੀ ਸਾਨੂੰ ਅਤਾ ਕਰ। ਮੈਂ ਸੁਣਾਂਗਾ ਭਈ ਰੱਬ ਕੀ ਆਖਦਾ ਏ, ਕਿਉਂਕਿ ਉਹ ਆਪਣੇ ਲੋਕਾਂ ਅਤੇ ਆਪਣੇ ਮੁਕੱਦਸਾਂ ਨਾਲ ਸਲਾਮਤੀ ਦੀਆਂ ਗੱਲਾਂ ਕਰੇਗਾ, ਪਰ ਉਹ ਫਿਰ ਹਮਾਕਤ ਵੱਲ ਰਜੂ ਨਾ ਕਰਨਗੇ। ਬੇਸ਼ੱਕ ਉਹਦੀ ਮੁਕਤੀ ਉਹਦੇ ਤੋਂ ਡਰਨ ਵਾਲਿਆਂ ਦੇ ਨੇੜੇ ਹੈ, ਤਾਂ ਜੋ ਜਲਾਲ ਸਾਡੇ ਮੁਲਕ ਵਿੱਚ ਵਸੇ। ਚੰਗਿਆਈ ਅਤੇ ਰਾਸਤੀ ਮਿਲ ਗਈਆਂ ਨੇ, ਸਦਾਕਤ ਅਤੇ ਸੱਚਿਆਈ ਨੇ ਇੱਕ ਦੂਜੇ ਦਾ ਚੁੰਮਾ ਲਿਆ ਏ। ਰਾਸਤੀ ਧਰਤੀ ਵਿੱਚੋਂ ਨਿਕਲਦੀ ਏ ਅਤੇ ਸਦਾਕਤ ਅਸਮਾਨ ਤੋਂ ਝਾਂਕਦੀ ਏ। ਜੋ ਕੁਝ ਚੰਗਾ ਏ ਉਹ ਹੀ ਖੁਦਾਵੰਦ ਦੇਵੇਗਾ ਅਤੇ ਸਾਡੀ ਧਰਤੀ ਆਪਣੀ ਪੈਦਾਵਾਰ ਦੇਵੇਗੀ। ਸਦਾਕਤ ਉਹਦੇ ਅੱਗੇ ਅੱਗੇ ਚੱਲੇਗੀ ਅਤੇ ਉਹਦੇ ਪੈਰਾਂ ਦੇ ਨਿਸ਼ਾਨਾਂ ਨੂੰ ਸਾਡੀ ਰਾਹ ਬਣਾਵੇਗੀ। ਮੱਤੀ: ਜਦ ਯੱਸੂ ਨੇ ਆਪਣੇ ਆਲ ਦੁਆਲ ਬਹੁਤ ਵੱਡਾ ਜੱਥਾ ਵੇਖਿਆ ਅਤੇ ਪਾਰ ਜਾਣ ਦਾ ਹੁਕਮ ਦਿੱਤਾ। ਮੱਤੀ: ਫਿਰ ਉਹ ਕਸ਼ਤੀ ਉੱਤੇ ਚੜ੍ਹ ਕੇ ਪਾਰ ਗਿਆ ਅਤੇ ਆਪਣੇ ਸ਼ਹਿਰ ਨੂੰ ਆਇਆ, ਅਤੇ ਵੇਖੋ ਲੋਕੀ ਇੱਕ ਮਫਲੂਜ ਨੂੰ ਮੰਜੇ ਉੱਤੇ ਪਾਇਆ ਹੋਇਆ ਉਹਦੇ ਕੋਲ ਲਿਆਏ। ਯਸੂ ਨੇ ਉਹਨਾਂ ਦਾ ਇਮਾਨ ਵੇਖ ਕੇ ਮਫਲੂਜ ਨੂੰ ਆਖਿਆ, ਪੁੱਤਰ ਹੌਸਲਾ ਰੱਖ, ਤੇਰੇ ਪਾਪ ਮਾਫ਼ ਹੋਏ। ਅਤੇ ਵੇਖੋ ਕੁਝ ਫਕੀਰਾਂ ਨੇ ਆਪਣੇ ਦਿਲ ਵਿੱਚ ਆਖਿਆ, ਇਹ ਕੁਫਰ ਬਕਦਾ ਏ। ਯਸੂ ਨੇ ਉਹਨਾਂ ਦੇ ਖਿਆਲ ਪਤਾ ਕਰਕੇ ਆਖਿਆ, ਤੁਸੀਂ ਕਿਉਂ ਆਪਣੇ ਦਿਲਾਂ ਵਿੱਚ ਭੈੜਾ ਖਿਆਲ ਲਿਆਉਂਦੇ ਹੋ? ਸੌਖਾ ਕੀ ਏ ਇਹ ਆਖਣਾ ਭਈ ਤੇਰੇ ਪਾਪ ਮਾਫ਼ ਹੋਏ, ਜਾਂ ਇਹ ਭਈ ਉੱਠ ਅਤੇ ਤੁਰ ਫਿਰ? ਪਰ ਇਸ ਲਈ ਭਈ ਤੁਸੀਂ ਜਾਣ ਲਵੋ ਭਈ ਇਬਨ ਆਦਮ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਇਖਤਿਆਰ ਏ। ਉਹਨੇ ਮਫਲੂਜ ਨੂੰ ਆਖਿਆ, ਉੱਠ, ਆਪਣਾ ਮੰਜਾ ਚੁੱਕ ਅਤੇ ਆਪਣੇ ਘਰ ਤੁਰ ਜਾ। ਉਹ ਉੱਠ ਕੇ ਆਪਣੇ ਘਰ ਤੁਰ ਗਿਆ। ਲੋਕ ਇਹ ਵੇਖ ਕੇ ਡਰ ਗਏ ਅਤੇ ਰੱਬ ਦੀ ਵਡਿਆਈ ਕਰਨ ਲੱਗੇ, ਜਿਹਨੇ ਬੰਦਿਆਂ ਨੂੰ ਅਜਿਹਾ ਇਖਤਿਆਰ ਦਿੱਤਾ। ਲੂਕਾ: ਅਤੇ ਕਿਸੇ ਫਰੀਸੀ ਨੇ ਮਿੰਨਤ ਕੀਤੀ, ਭਈ ਮੇਰੇ ਨਾਲ ਖਾਣਾ ਖਾ। ਇਸ ਲਈ ਉਹ ਉਸ ਫਰੀਸੀ ਦੇ ਘਰ ਖਾਣਾ ਖਾਣ ਨੂੰ ਬੈਠਿਆ, ਅਤੇ ਵੇਖੋ ਭਈ ਇੱਕ ਬਦ ਚਲਨ ਬੁੱਢੀ ਜਿਹੜੀ ਉਸੇ ਸ਼ਹਿਰ ਦੀ ਸੀ, ਇਹ ਜਾਣ ਕੇ ਭਈ ਉਹ ਉਸ ਫਰੀਸੀ ਦੇ ਘਰ ਖਾਣਾ ਖਾਣ ਨੂੰ ਬੈਠਿਆ ਏ, ਸੰਗੇ ਮਰਮਰ ਦੇ ਇਤਰਦਾਨ ਵਿੱਚ ਇਤਰ ਪਾ ਕੇ ਲਿਆਈ, ਅਤੇ ਉਹਦੇ ਪੈਰਾਂ ਕੋਲ ਰੋਂਦੀ ਹੋਈ ਉਹਦੇ ਪੈਰ ਅਥਰੂਆਂ ਨਾਲ ਭੇਣ ਲੱਗ ਪਈ, ਅਤੇ ਆਪਣੇ ਸਿਰ ਦੇ ਵਾਲਾਂ ਨਾਲ ਉਹਨਾਂ ਨੂੰ ਪੂੰਝਿਆ ਅਤੇ ਉਹਦੇ ਪੈਰ ਚੁੰਮੇ ਅਤੇ ਉਹਨਾਂ ਉੱਤੇ ਅਤਰ ਪਾਇਆ। ਉਹਦੀ ਦਾਵਤ ਕਰਨ ਵਾਲਾ ਫਰੀਸੀ ਇਹ ਵੇਖ ਕੇ ਆਪਣੇ ਦਿਲ ਵਿੱਚ ਆਖਣ ਲੱਗਿਆ ਭਈ ਜੇ ਇਹ ਬੰਦਾ ਨਬੀ ਹੁੰਦਾ ਤੇ ਇਹਨੂੰ ਪਤਾ ਚੱਲ ਜਾਣਾ ਸੀ ਭਈ ਜਿਹੜੀ ਉਹਨੂੰ ਹੱਥ ਲਾਉਂਦੀ ਪਈ ਏ ਉਹ ਕੌਣ ਤੇ ਕਿੱਦਾਂ ਦੀ ਔਰਤ ਏ, ਕਿਉਂ ਜੇ ਉਹ ਬਦ ਚੱਲਣ ਸੀ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਐ ਸ਼ਮਾਉਨ, ਮੈਂ ਤੈਨੂੰ ਕੁਝ ਆਖਣਾ ਏ। ਉਹਨੇ ਆਖਿਆ, ਐ ਉਸਤਾਦ, ਆਖ। ਕਿਸੇ ਸਾਹੂਕਾਰ ਦੇ ਦੋ ਕਰਜ਼ਦਾਰ ਸੀ, ਇੱਕ 500 ਦਿਨਾਰਾਂ ਦਾ ਤੇ ਦੂਜਾ 50 ਦਿਨਾਰਾਂ ਦਾ। ਜਦੋਂ ਉਹਨਾਂ ਦੇ ਕੋਲ ਦੇਣ ਨੂੰ ਕੁਝ ਨਹੀਂ ਸੀ ਤੇ ਉਹਨੇ ਦੋਵਾਂ ਨੂੰ ਬਖਸ਼ ਦਿੱਤਾ, ਇਸ ਲਈ ਉਹਨਾਂ ਵਿੱਚੋਂ ਕੌਣ ਉਹਦੇ ਨਾਲ ਬਹੁਤਾ ਪਿਆਰ ਕਰੇਗਾ। ਸ਼ਮਾਉਨ ਨੇ ਜਵਾਬ ਦੇ ਕੇ ਉਹਨੂੰ ਆਖਿਆ, ਭਈ ਮੇਰੀ ਸਮਝ ਦੇ ਮੁਤਾਬਕ ਜਿਹਨੂੰ ਉਹਨੇ ਬਹੁਤਾ ਕਰਜ਼ਾ ਬਖਸ਼ਿਆ। ਉਹਨੇ ਉਹਨੂੰ ਆਖਿਆ, ਭਈ ਤੂੰ ਸਹੀ ਫੈਸਲਾ ਕੀਤਾ। ਤੇ ਉਸ ਬੁੱਢੀ ਵੱਲ ਫੇਰ ਕੇ ਉਹਨੇ ਸ਼ਮਾਉਨ ਨੂੰ ਆਖਿਆ, ਕਿ ਤੂੰ ਇਸ ਬੁੱਢੀ ਨੂੰ ਵੇਖਦਾ ਹੈ? ਮੈਂ ਤੇਰੇ ਘਰ ਆਇਆ, ਤੂੰ ਮੈਨੂੰ ਪੈਰ ਧੋਣ ਨੂੰ ਪਾਣੀ ਨਾ ਦਿੱਤਾ, ਪਰ ਇਹਨੇ ਆਪਣੇ ਅੱਥਰੂਆਂ ਨਾਲ ਮੇਰੇ ਪੈਰ ਭੇਜ ਦਿੱਤੇ ਤੇ ਆਪਣੇ ਵਾਲਾਂ ਨਾਲ ਪੂੰਜੇ। ਤੂੰ ਮੈਨੂੰ ਬੋਸਾ ਨਾ ਦਿੱਤਾ, ਪਰ ਇਹਨੇ ਜਦੋਂ ਦਾ ਮੈਂ ਆਇਆ ਵਾਂ ਮੇਰੇ ਪੈਰ ਚੁੰਮਣਾ ਨਹੀਂ ਛੱਡੇ। ਤੂੰ ਮੇਰੇ ਸਿਰ ਉੱਤੇ ਤੇਲ ਨਹੀਂ ਪਾਇਆ, ਪਰ ਇਹਨੇ ਮੇਰੇ ਪੈਰਾਂ ਉੱਤੇ ਇਤਰ ਪਾਇਆ ਏ। ਇਸ ਲਈ ਮੈਂ ਤੈਨੂੰ ਆਖਦਾ ਵਾਂ ਭਈ ਉਹਦੇ ਪਾਪ ਜਿਹੜੇ ਬਹੁਤ ਸੀਗੇ ਮਾਫ਼ ਹੋ ਗਏ ਨੇ, ਕਿਉਂ ਜੇ ਇਹਨੇ ਬਹੁਤ ਹੀ ਮੁਹੱਬਤ ਕੀਤੀ, ਪਰ ਜਿਹਦੇ ਥੋੜ੍ਹੇ ਪਾਪ ਮਾਫ਼ ਹੋਏ ਉਹ ਥੋੜ੍ਹੀ ਮੁਹੱਬਤ ਕਰਦਾ ਏ। ਅਤੇ ਉਸ ਬੁੱਢੀ ਨੂੰ ਆਖਿਆ, ਭਈ ਤੇਰੇ ਪਾਪ ਮਾਫ਼ ਹੋਏ। ਪਰ ਉਹਨੇ ਬੁੱਢੀ ਨੂੰ ਆਖਿਆ, ਤੇਰੇ ਈਮਾਨ ਨੇ ਤੈਨੂੰ ਚੰਗਾ ਕੀਤਾ ਏ, ਸਲਾਮਤ ਚਲੀ ਜਾ। ਯੋਹੰਨਾ ਫਿਲਪਸ ਨੇ ਉਹਨੂੰ ਆਖਿਆ, ਐ ਖੁਦਾਵੰਦ, ਬਾਪ ਨੂੰ ਸਾਨੂੰ ਵਿਖਾ, ਇਹ ਹੀ ਬਹੁਤ ਏ। ਯਿਸੂ ਨੇ ਉਹਨੂੰ ਆਖਿਆ, ਐ ਫਿਲਪਸ, ਮੈਂ ਇੰਨੇ ਚਿਰ ਤੋਂ ਤੁਹਾਡੇ ਨਾਲ ਹਾਂ, ਕੀ ਤੂੰ ਮੈਨੂੰ ਨਹੀਂ ਜਾਣਦਾ? ਜਿਹਨੇ ਮੈਨੂੰ ਵੇਖਿਆ ਏ ਉਹਨੇ ਬਾਪ ਨੂੰ ਵੇਖਿਆ ਏ, ਤੂੰ ਕਿਉਂ ਆਖਦਾ ਏ ਭਈ ਸਾਨੂੰ ਬਾਪ ਨੂੰ ਵਿਖਾ? ਕੀ ਤੈਨੂੰ ਯਕੀਨ ਨਹੀਂ ਭਈ ਮੈਂ ਬਾਪ ਵਿੱਚ ਹਾਂ ਤੇ ਬਾਪ ਮੇਰੇ ਵਿੱਚ ਏ? ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਵਾਂ ਆਪਣੇ ਵੱਲੋਂ ਨਹੀਂ ਆਖਦਾ, ਪਰ ਬਾਪ ਮੇਰੇ ਵਿੱਚ ਰਹਿ ਕੇ ਕੰਮ ਕਰਦਾ ਏ। ਮੇਰਾ ਯਕੀਨ ਕਰੋ ਭਈ ਮੈਂ ਬਾਪ ਵਿੱਚ ਹਾਂ ਤੇ ਬਾਪ ਮੇਰੇ ਵਿੱਚ ਏ, ਨਹੀਂ ਤੇ ਮੇਰੇ ਕੰਮਾਂ ਦੇ ਪਰੋਂ ਹੀ ਮੇਰਾ ਯਕੀਨ ਕਰੋ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਕਰੇਗਾ, ਕਿਉਂ ਜੇ ਮੈਂ ਬਾਪ ਦੇ ਕੋਲ ਜਾਂਦਾ ਵਾਂ। ਤੇ ਜੋ ਕੁਝ ਤੁਸੀਂ ਮੇਰੇ ਨਾਂ ਤੋਂ ਚਾਹੋਗੇ ਮੈਂ ਉਹ ਹੀ ਕਰਾਂਗਾ, ਤਾਂ ਜੋ ਪਿਓ ਪੁੱਤਰ ਵਿੱਚ ਜਲਾਲ ਪਾਵੇ। ਰੋਮੀਓ ਇਸ ਲਈ ਜਦ ਅਸੀਂ ਈਮਾਨ ਨਾਲ ਰਾਸਵਾਸ ਠਹਿਰੇ ਤੇ ਰੱਬ ਦੇ ਨਾਲ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਰਾਹੀਂ ਸੁਲ੍ਹਾ ਰੱਖੀਏ, ਜਿਹਦੇ ਰਾਹੀਂ ਈਮਾਨ ਦੇ ਪਾਰੋਂ ਉਸ ਫਜ਼ਲ ਤਿਕਰ ਸਾਡੀ ਪਹੁੰਚ ਵੀ ਹੋਈ ਜਿਹਦੇ ਉੱਤੇ ਕਾਇਮ ਆ, ਤੇ ਰੱਬ ਦੇ ਜਲਾਲ ਦੀ ਆਸ ਉੱਤੇ ਫਖਰ ਕਰੀਏ। ਪਰ ਰੱਬ ਆਪਣੇ ਪਿਆਰ ਦੀ ਖੂਬੀ ਸਾਡੇ ਉੱਤੇ ਇੰਜ ਜ਼ਾਹਿਰ ਕਰਦਾ ਏ ਭਈ ਜਦੋਂ ਅਸੀਂ ਪਾਪੀ ਹੀ ਸੀ ਤੇ ਮਸੀਹ ਸਾਡੇ ਲਈ ਮਰਿਆ, ਇਸ ਲਈ ਹੁਣ ਜਦੋਂ ਅਸੀਂ ਉਹਦੇ ਲਹੂ ਦੇ ਰਾਹੀਂ ਰਾਸਵਾਸ ਠਹਿਰੇ ਤੇ ਉਹਦੇ ਰਾਹੀਂ ਇਲਾਹੀ ਗਜ਼ਬ ਤੋਂ ਵੀ ਜ਼ਰੂਰ ਬਚਾਂਗੇ, ਕਿਉਂ ਜੇ ਦੁਸ਼ਮਣ ਹੋਣ ਦੇ ਬਾਵਜੂਦ ਰੱਬ ਦੇ ਨਾਲ ਉਹਦੇ ਪੁੱਤਰ ਦੀ ਮੌਤ ਦੇ ਰਾਹੀਂ ਸਾਡਾ ਮੇਲ ਹੋ ਗਿਆ, ਤੇ ਮੇਲ ਹੋਣ ਦੇ ਬਾਅਦ ਅਸੀਂ ਉਹਦੀ ਹਯਾਤੀ ਦੇ ਰਾਹੀਂ ਤੇ ਜ਼ਰੂਰ ਬਚ ਜਾਵਾਂਗੇ। ਤੇ ਬਸ ਇਹੀ ਨਹੀਂ, ਬਲਕਿ ਆਪਣੇ ਰੱਬ ਯਿਸੂ ਮਸੀਹ ਦੇ ਪਾਰੋਂ ਜਿਹਦੇ ਰਾਹੀਂ ਹੁਣ ਸਾਡਾ ਮੇਲ ਹੋ ਗਿਆ ਏ, ਰੱਬ ਉੱਤੇ ਫਖਰ ਕਰਦੇ ਹਾਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਕੁਫਾਰਾ ਰੱਬ ਦੇ ਨਾਲ ਇਨਸਾਨ ਦੀ ਇਕੱਠ ਦੀ ਮਿਸਾਲ ਏ, ਜਿਹਦੇ ਤਹਿਤ ਇਨਸਾਨ ਇਲਾਹੀ ਸੱਚਾਈ, ਹਯਾਤੀ ਤੇ ਮੁਹੱਬਤ ਦਾ ਪਰਛਾਵਾਂ ਬਣਦੇ ਨੇ। ਯਿਸੂ ਨਾਸਰੀ ਨੇ ਇਨਸਾਨ ਤੇ ਰੱਬ ਦੇ ਇਕੱਠ ਨੂੰ ਬਿਆਨ ਕੀਤਾ, ਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਏ। ਉਹਦਾ ਮਿਸ਼ਨ ਇਨਫਰਾਦੀ ਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ਼ ਲਈ, ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਭਈ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਏ, ਬਲਕਿ ਨਾ ਤੇ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਵਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ। ਮਸੀਹ ਦਾ ਕਫਾਰਾ ਇਨਸਾਨ ਦੀ ਰੱਬ ਦੇ ਨਾਲ, ਨਾ ਕਿ ਰੱਬ ਦੀ ਇਨਸਾਨ ਦੇ ਨਾਲ ਮੁਫਾਹਮਤ ਕਰਵਾਉਂਦਾ ਏ। ਮਾਲਕ ਨੇ ਪੂਰਾ ਸੱਚ ਬੋਲਣ ਤੋਂ ਪਰਹੇਜ਼ ਕੀਤਾ, ਉਸ ਸ਼ੈਅ ਨੂੰ ਬਿਲਕੁਲ ਵਾਜ਼ਿਆ ਕਰਦਿਆਂ ਹੋਏ ਜਿਹੜੀ ਬਿਮਾਰੀ, ਪਾਪ ਤੇ ਮੌਤ ਨੂੰ ਮੁਕਾ ਦੇਵੇਗੀ। ਹਾਲਾਂਕਿ ਉਹਦੀ ਤਾਲੀਮ ਨੇ ਘਰਾਂ ਵਿੱਚ ਵਿਗਾੜ ਪਾਇਆ ਤੇ ਮਾਦੀ ਅਕੀਦਿਆਂ ਲਈ ਸਕੂਨ ਦੀ ਬਜਾਏ ਤਲਵਾਰ ਚਲਾਈ। ਤੌਬਾ ਤੇ ਦੁੱਖਾਂ ਦਾ ਹਰ ਅਹਿਸਾਸ, ਇਸਲਾਹ ਦੀ ਹਰ ਕੋਸ਼ਿਸ਼, ਹਰ ਚੰਗੀ ਸੋਚ ਤੇ ਕੰਮ ਪਾਪ ਲਈ ਯਿਸੂ ਦੇ ਕਫਾਰੇ ਨੂੰ ਸਮਝਣ ਵਿੱਚ ਮਦਦ ਕਰਨਗੇ ਤੇ ਇਹਦੀ ਅਫਾਦੀਅਤ ਵਿੱਚ ਵੀ ਮਦਦ ਕਰਨਗੇ। ਪਰ ਜੇ ਪਾਪੀ ਪਾਪ ਕਰਨਾ ਤੇ ਤੌਬਾ ਕਰਨਾ, ਪਾਪ ਕਰਨਾ ਤੇ ਮਾਫੀ ਮੰਗਣਾ ਜਾਰੀ ਰੱਖਦਾ ਹੈ ਤੇ ਕਫਾਰੇ ਵਿੱਚ ਰੱਬ ਦੇ ਨਾਲ ਏਕਾ ਕਰਨ ਵਿੱਚ ਉਹਦਾ ਬਹੁਤ ਘੱਟ ਹਿੱਸਾ ਹੋਵੇਗਾ, ਕਿਉਂਕਿ ਉਹਦੇ ਵਿੱਚ ਅਮਲੀ ਤੌਬਾ ਦਾ ਘਾਟਾ ਹੈ ਜਿਹੜੀ ਦਿਲ ਦੀ ਸਲਾਹ ਕਰਦੀ ਤੇ ਇਨਸਾਨ ਨੂੰ ਹਕਮਤ ਦੀ ਮਰਜ਼ੀ ਨੂੰ ਪੂਰਾ ਕਰਨ ਦੇ ਕਾਬਲ ਬਣਾਉਂਦੀ ਹੈ। ਉਹ ਜਿਹੜੇ ਘੱਟੋ ਘੱਟ ਕਿਸੇ ਹੱਦ ਤੀਕਰ ਸਾਡੇ ਮਾਲਕ ਦੀਆਂ ਤਾਲੀਮਾਂ ਤੇ ਅਮਲ ਦੇ ਇਲਾਹੀ ਅਸੂਲ ਦਾ ਇਜ਼ਹਾਰ ਨਹੀਂ ਕਰ ਸਕਦੇ, ਉਹਨਾਂ ਦੀ ਰੱਬ ਵਿੱਚ ਕੋਈ ਸ਼ਰਾਕਤ ਨਹੀਂ। ਭਾਵੇਂ ਰੱਬ ਭਲਾ ਹੈ ਜੇ ਅਸੀਂ ਉਹਦੇ ਨਾਲ ਫਰਮਾਬਰਦਾਰੀ ਵਿੱਚ ਹਯਾਤੀ ਗੁਜ਼ਾਰੀਏ ਤੇ ਸਾਨੂੰ ਕੋਈ ਜ਼ਮਾਨਤ ਮਹਿਸੂਸ ਨਹੀਂ ਕਰਨੀ ਚਾਹੀਦੀ। ਰੱਬ ਸਾਨੂੰ ਅਜ਼ਮਾਇਸ਼ ਵਿੱਚੋਂ ਕੱਢਣ ਲਈ ਜਲਦਬਾਜ਼ ਨਹੀਂ ਹੈ, ਕਿਉਂਕਿ ਪਿਆਰ ਦਾ ਮਤਲਬ ਹੈ ਵੀ ਤੁਹਾਨੂੰ ਅਜ਼ਮਾਇਆ ਤੇ ਪਾਕ ਕੀਤਾ ਜਾਵੇਗਾ। ਗਲਤੀ ਤੋਂ ਅਖੀਰੀ ਰਿਹਾਈ, ਜਿਹਦੇ ਹੇਠਾਂ ਰਹਿੰਦਿਆਂ ਹੋਏ ਅਸੀਂ ਲਾਫਾਨੀਅਤ, ਬੇਇਨਤਹਾ ਆਜ਼ਾਦੀ, ਬੇਗੁਨਾਹ ਸਿਆਣ ਵਿੱਚ ਖੁਸ਼ ਹੁੰਦਿਆਂ ਹੋਏ ਫੁੱਲਾਂ ਨਾਲ ਸੱਜੀ ਹੋਈ ਰਾਹ ਵਿੱਚੋਂ ਲੰਘ ਕੇ ਨਹੀਂ ਮਿਲਦੀ, ਨਾ ਕਿਸੇ ਦੇ ਇਮਾਨ ਦੇ ਬਗੈਰ ਕਿਸੇ ਹੋਰ ਦੀ ਮੁਤਬਾਦਲ ਕੋਸ਼ਿਸ਼ ਨਾਲ ਸਾਹਮਣੇ ਆਉਂਦੀ ਹੈ। ਜਿਹੜਾ ਵੀ ਇਹ ਮੰਨਦਾ ਹੈ ਵੀ ਕੈਰ ਰਾਸਤੇ ਜਾਂ ਅਲੂਹੀਅਤ ਇਨਸਾਨੀ ਤਕਲੀਫਾਂ ਨਾਲ ਅਸੂਦਾ ਹੁੰਦੀ ਹੈ, ਉਹ ਰੱਬ ਨੂੰ ਨਹੀਂ ਸਮਝਦਾ। ਇਨਸਾਫ ਲਈ ਪਾਪੀ ਨੂੰ ਸਲਾਹ ਦੀ ਲੋੜ ਹੈ। ਰਹਿਮ ਬਸ ਉਦੋਂ ਹੀ ਕਰਜ਼ ਦਿੰਦਾ ਹੈ ਜਦੋਂ ਇਨਸਾਫ ਤਸਦੀਕ ਕਰਦਾ ਹੈ। ਸਾਨੂੰ ਪਾਪ ਤੋਂ ਬਚਾਉਣ ਲਈ ਸਿਆਣ ਤੇ ਮੁਹੱਬਤ ਆਪਣੀਆਂ ਬਹੁਤ ਸਾਰੀਆਂ ਕੁਰਬਾਨੀਆਂ ਦਾ ਮੁਤਾਲਬਾ ਕਰ ਸਕਦੀ ਹੈ। ਇੱਕ ਕੁਰਬਾਨੀ, ਭਾਵੇਂ ਉਹ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਪਾਪ ਦਾ ਕਫਾਰਾ ਅਦਾ ਕਰਨ ਲਈ ਕਾਫੀ ਨਹੀਂ ਹੈ। ਕਫਾਰੇ ਲਈ ਪਾਪੀ ਵੱਲੋਂ ਲਗਾਤਾਰ ਬੇਲੋਸ ਕੁਰਬਾਨੀ ਦੀ ਲੋੜ ਹੁੰਦੀ ਹੈ। ਇਹ ਇਲਾਹੀ ਤੌਰ 'ਤੇ ਗੈਰ ਫਿਤਰੀ ਹੈ ਭਈ ਰੱਬ ਦਾ ਗਜ਼ਬ ਉਹਦੇ ਪਿਆਰੇ ਪੁੱਤਰ ਉੱਤੇ ਨਿਕਲੇ। ਇੱਦਾਂ ਦਾ ਨਜ਼ਰੀਆ ਇਨਸਾਨ ਦਾ ਬਣਾਇਆ ਹੋਇਆ ਹੈ। ਇਲਮੇ ਇਲਾਹੀਆਤ ਵਿੱਚ ਕਫਾਰਾ ਇੱਕ ਸੰਗੀਨ ਮਸਲਾ ਹੈ, ਪਰ ਇਹਦੀ ਸਾਇੰਸੀ ਤਫਸੀਲ ਇਹੀ ਹੈ ਭਈ ਦੁੱਖ ਪਾਪ ਅਲੂਦਾ ਫਹਿਮ ਦੀ ਇੱਕ ਗਲਤੀ ਹੈ ਜਿਹਨੂੰ ਸੱਚਾਈ ਨੇਸਤ ਕਰਦੀ ਹੈ, ਅਤੇ ਅਖੀਰੀ ਇਹ ਦੋਵੇਂ ਪਾਪ ਅਤੇ ਦੁੱਖ ਹਮੇਸ਼ਾ ਦੀ ਮੁਹੱਬਤ ਦੇ ਪੈਰਾਂ ਵਿੱਚ ਆ ਡਿੱਗਦੇ ਨੇ। ਕੀ ਇਲਾਹੀਅਤ ਦਾ ਮਾਹਿਰ ਯਿਸੂ ਦੇ ਸੂਲੀ ਚੜ੍ਹਨ ਦਾ ਲਿਹਾਜ਼ ਰੱਖਦਾ ਹੈ, ਖਾਸ ਕਰਕੇ ਉਹਨਾਂ ਪਾਪੀਆਂ ਨੂੰ ਛੇਤੀ ਨਾਲ ਮੁਆਫ਼ੀ ਦਿੰਦਿਆਂ ਹੋਏ ਜਿਹੜੇ ਮੁਆਫ਼ੀ ਮੰਗਦੇ ਹੋਣ ਅਤੇ ਮੁਆਫ਼ ਕੀਤੇ ਜਾਣ ਲਈ ਰਾਜ਼ੀ ਹੋਣ? ਦੁਆ ਨੂੰ ਪਾਪ ਨੂੰ ਖਤਮ ਕਰਨ ਲਈ ਇਤਰਾਫ਼ ਦੇ ਤੌਰ 'ਤੇ ਨਹੀਂ ਵਰਤਿਆ ਜਾਣਾ ਚਾਹੀਦਾ, ਅਜਿਹੀ ਗਲਤੀ ਸੱਚੇ ਮਜ਼ਹਬ ਨੂੰ ਰੋਕੇਗੀ। ਪਾਪ ਸਿਰਫ ਉਦੋਂ ਮੁਆਫ਼ ਹੋਵੇਗਾ ਜਦੋਂ ਇਹਨੂੰ ਮਸੀਹ, ਸੱਚਾਈ ਅਤੇ ਹਯਾਤੀ ਦੇ ਪਾਰੋਂ ਬਰਬਾਦ ਕੀਤਾ ਜਾਵੇਗਾ। ਸਲਾਹ ਇਸ ਸਮਝ ਤੋਂ ਪੈਦਾ ਹੁੰਦੀ ਹੈ ਵੀ ਬੁਰਿਆਈ ਵਿੱਚ ਕਾਇਮ ਰਹਿਣ ਵਾਲਾ ਕੋਈ ਸਕੂਨ ਨਹੀਂ ਹੈ, ਅਤੇ ਸਾਇੰਸ ਦੇ ਮੁਤਾਬਕ ਚੰਗਿਆਈ ਲਈ ਹਮਦਰਦੀ ਰੱਖਣ ਤੋਂ ਪੈਦਾ ਹੁੰਦੀ ਹੈ, ਜਿਹੜੀ ਇਸ ਲਾਫਾਨੀ ਸੱਚਾਈ ਨੂੰ ਜ਼ਾਹਰ ਕਰਦੀ ਹੈ ਵੀ ਨਾ ਖੁਸ਼ੀ, ਨਾ ਪੀੜ, ਨਾ ਭੁੱਖ, ਨਾ ਜਜ਼ਬਾ ਮਾਦੇ ਤੋਂ ਜਾਂ ਮਾਦੇ ਵਿੱਚ ਵਜੂਦ ਰੱਖ ਸਕਦਾ ਹੈ। ਜਦਕਿ ਇਲਾਹੀ ਸਿਆਣ ਖੁਸ਼ੀ, ਪੀੜ ਜਾਂ ਡਰ ਅਤੇ ਇਨਸਾਨੀ ਸਿਆਣ ਦੀ ਸਾਰੀ ਪਾਪ ਆਲੂਦ ਭੁੱਖ ਦੇ ਝੂਠੇ ਅਕੀਦਿਆਂ ਨੂੰ ਬਰਬਾਦ ਕਰ ਸਕਦਾ ਹੈ। ਇਹ ਲੂਕਾ ਦੀ ਅੰਜੀਲ ਦੇ 7ਵੇਂ ਬਾਬ ਵਿੱਚ ਇਹਦੇ ਨਾਲ ਮੁਨਸਲਿਕ ਕੀਤਾ ਗਿਆ ਹੈ ਭਈ ਇੱਕ ਵਾਰੀ ਯਿਸੂ ਕਿਸੇ ਸ਼ਮਾਉਨ ਨਾਮੀ ਫਰੀਸੀ ਦੇ ਘਰ ਦਾ ਖਾਸ ਪ੍ਰਾਹੁਣਾ ਬਣਿਆ। ਉਹ ਸ਼ਮਾਉਨ ਸ਼ਾਗਿਰਦ ਬਿਲਕੁਲ ਨਹੀਂ ਸੀ। ਜਦੋਂ ਉਹ ਖਾਣਾ ਖਾ ਰਹੇ ਸੀ, ਇੱਕ ਗੈਰ ਮਾਮੂਲੀ ਵਾਕਿਆ ਪੇਸ਼ ਆਇਆ, ਜਿਵੇਂ ਭਈ ਇਹ ਮਸ਼ਰਕੀ ਪ੍ਰਾਹੁਣਚਾਰੀ ਦੇ ਫਹਿਮ ਵਿੱਚ ਰੁਕਾਵਟ ਬਣਿਆ ਹੋਵੇ। ਇੱਕ ਅਜਨਬੀ ਬੁੱਢੀ ਅੰਦਰ ਆਈ, ਇਸ ਅਸਲੀਅਤ ਨੂੰ ਨਾ ਜਾਣਦਿਆਂ ਹੋਏ ਭਈ ਉਹਨੂੰ ਇਸ ਥਾਂ ਅਤੇ ਅਜਿਹੇ ਮਾਸ਼ਰੇ ਵਿੱਚ, ਖਾਸ ਕਰਕੇ ਰੱਬੀਆਂ ਦੇ ਸਖ਼ਤ ਕਾਨੂੰਨਾਂ ਵਿੱਚ ਰਹਿੰਦਿਆਂ ਹੋਏ, ਜਿਵੇਂ ਭਈ ਉਹ ਕੋਈ ਹਿੰਦੂ ਅਛੂਤ ਹੈ ਜਿਹੜੀ ਇੱਕ ਉੱਚੀ ਜ਼ਾਤ ਵਾਲੇ ਬ੍ਰਾਹਮਣ ਦੇ ਘਰ ਵੜ ਰਹੀ ਹੋਵੇ। ਇਹ ਬੁੱਢੀ ਮਰੀਅਮ ਮਗਦਲੀਨੀ, ਜਿਵੇਂ ਭਈ ਉਹਨੂੰ ਉਦੋਂ ਆਖਿਆ ਜਾਂਦਾ ਸੀ, ਯਿਸੂ ਦੇ ਕੋਲ ਅਪੜੀ। ਕਿ ਯਿਸੂ ਨੇ ਉਸ ਬੁੱਢੀ ਨੂੰ ਹਕਾਰਤ ਦੀ ਨਜ਼ਰ ਨਾਲ ਵੇਖਿਆ? ਕਿ ਉਹਨੇ ਉਹਦੀ ਅਕੀਦਤ ਨੂੰ ਰੋਕ ਦਿੱਤਾ? ਨਹੀਂ, ਉਹਨੇ ਬਹੁਤ ਸ਼ਫਕਤ ਦੇ ਨਾਲ ਉਹਦੀ ਤਾਰੀਫ ਕੀਤੀ, ਅਤੇ ਅਜਿਹਾ ਕੁਝ ਨਹੀਂ ਹੋਇਆ ਸੀ। ਉਹ ਸਭ ਜਾਣਦਿਆਂ ਹੋਏ ਜਿਹੜੇ ਉਹਦੇ ਆਲੇ ਦੁਆਲੇ ਖਲੋਤੇ ਲੋਕ ਆਪਣੇ ਦਿਲਾਂ ਵਿੱਚ ਸੋਚ ਰਹੇ ਸੀ, ਖਾਸ ਤੌਰ 'ਤੇ ਮੇਜ਼ਬਾਨ ਦੇ ਦਿਲ ਵਿੱਚ, ਉਹ ਪਰੇਸ਼ਾਨ ਹੁੰਦੇ ਪਏ ਸੀ। ਇੱਕ ਨਬੀ ਹੁੰਦਿਆਂ ਹੋਏ ਖਾਸ ਪ੍ਰਾਹੁਣਾ ਛੇਤੀ ਨਾਲ ਉਸ ਬੁੱਢੀ ਦੇ ਇਖਲਾਕੀ ਦਰਜੇ ਨੂੰ ਨਹੀਂ ਜਾਣ ਸਕਿਆ ਅਤੇ ਉਹਨੂੰ ਦੂਰ ਹਟਣ ਨੂੰ ਨਹੀਂ ਆਖਿਆ। ਇਹ ਸਭ ਕੁਝ ਜਾਣਦਿਆਂ ਹੋਏ ਯਿਸੂ ਨੇ ਉਹਨਾਂ ਨੂੰ ਇੱਕ ਛੋਟੀ ਜਿਹੀ ਤਮਸੀਲ ਜਾਂ ਕਹਾਣੀ ਦੇ ਨਾਲ ਮਲਾਮਤ ਕੀਤਾ। ਉਹਨੇ ਦੋ ਕਰਜ਼ਦਾਰਾਂ ਦਾ ਜ਼ਿਕਰ ਕੀਤਾ, ਇੱਕ ਨੇ ਵੱਡੀ ਰਕਮ ਅਦਾ ਕਰਨੀ ਸੀ ਅਤੇ ਦੂਜੇ ਨੇ ਥੋੜ੍ਹੀ, ਜਿਨ੍ਹਾਂ ਨੂੰ ਆਪਣੇ ਇੱਕੋ ਸਾਹੂਕਾਰ ਵੱਲੋਂ ਇਸ ਜ਼ਿੰਮੇਦਾਰੀ ਤੋਂ ਆਜ਼ਾਦ ਕੀਤਾ ਗਿਆ ਸੀ। ਉਹਨਾਂ ਵਿੱਚੋਂ ਕਿਹੜਾ ਉਹਦੇ ਨਾਲ ਬਹੁਤੀ ਮੁਹੱਬਤ ਰੱਖੇਗਾ? ਇਹ ਮਾਲਕ ਦਾ ਸਵਾਲ ਸ਼ਮਾਉਨ ਫਰੀਸੀ ਦੇ ਨਾਲ ਸੀ ਤੇ ਸ਼ਮਾਉਨ ਨੇ ਜਵਾਬ ਦਿੱਤਾ, ਉਹ ਜਿਹਨੂੰ ਉਹਨੇ ਬਹੁਤਾ ਕਰਜ਼ ਮਾਫ਼ ਕੀਤਾ। ਯਿਸੂ ਨੇ ਉਸ ਜਵਾਬ ਦੀ ਤਸਦੀਕ ਕੀਤੀ ਤੇ ਇੰਜ ਸਾਰਿਆਂ ਲਈ ਇੱਕ ਸਬਕ ਦਿੱਤਾ, ਜਿਹਦੇ ਬਾਅਦ ਉਸ ਬੁੱਢੀ ਲਈ ਇਹ ਸ਼ਾਨਦਾਰ ਐਲਾਨ ਕੀਤਾ, ਤੇਰੇ ਪਾਪ ਮਾਫ਼ ਹੋਏ। ਉਹਨੇ ਉਹਦੇ ਇਲਾਹੀ ਮੁਹੱਬਤ ਦੇ ਕਰਜ਼ ਨੂੰ ਕਿਉਂ ਮਾਫ਼ ਕਰ ਦਿੱਤਾ? ਕੀ ਉਹਨੇ ਤੌਬਾ ਕੀਤੀ ਤੇ ਤਬਦੀਲ ਹੋਈ, ਤੇ ਕੀ ਉਹਦੀ ਬਸੀਰਤ ਨੇ ਇਸ ਬੇਸਾਖਤਾ ਇਖਲਾਕੀ ਸ਼ੋਰਸ਼ ਨੂੰ ਭਾਂਪ ਲਿਆ? ਉਹਦੇ ਪੈਰਾਂ ਉੱਤੇ ਅਤਰ ਲਾਉਣ ਤੋਂ ਪਹਿਲਾਂ ਉਹਨੇ ਆਪਣੇ ਅਥਰੂਆਂ ਨਾਲ ਉਹਨਾਂ ਨੂੰ ਧੋਤਾ। ਦੂਜੇ ਸਬੂਤਾਂ ਦੀ ਗੈਰ ਮੌਜੂਦਗੀ ਵਿੱਚ ਉਹਦੀ ਮਾਫ਼ੀ ਤਬਦੀਲੀ ਤੇ ਦਾਨਿਸ਼ ਵਿੱਚ ਤਰੱਕੀ ਦੀ ਤੋਕੋ ਲਈ ਕੀ ਉਹਦਾ ਗਮ ਮੌਜੂ ਸਬੂਤ ਸੀ? ਯਕੀਨਨ ਇਸ ਅਸਲੀਅਤ ਵਿੱਚ ਹੌਸਲਾ ਅਫਜ਼ਾਈ ਪਾਈ ਜਾਂਦੀ ਸੀ ਭਈ ਉਹ ਇੱਕ ਯਕੀਨੀ ਚੰਗਿਆਈ ਤੇ ਪਾਕਿਜ਼ਗੀ ਵਾਲੇ ਇਨਸਾਨ ਲਈ ਆਪਣਾ ਪਿਆਰ ਜ਼ਾਹਰ ਕਰ ਰਹੀ ਸੀ, ਜਿਹਨੂੰ ਅੱਜ ਤੀਕਰ ਜ਼ਮੀਨ ਦੇ ਸਿਆਰੇ ਉੱਤੇ ਪੈਰ ਰੱਖਣ ਵਾਲੇ ਸਭ ਤੋਂ ਚੰਗੇ ਬੰਦੇ ਦੇ ਤੌਰ 'ਤੇ ਜਾਣਿਆ ਗਿਆ ਏ। ਉਹਦੀ ਅਕੀਦਤ ਬਨਾਵਟੀ ਨਹੀਂ ਸੀ ਤੇ ਉਹਦਾ ਇਜ਼ਹਾਰ ਉਸ ਬੰਦੇ ਲਈ ਹੋਇਆ ਜਿਹੜਾ ਜਲਦ ਹੀ ਸਾਰੇ ਪਾਪੀਆਂ ਵੱਲੋਂ ਆਪਣੀ ਫਾਨੀ ਵਜੂਦੀਅਤ ਨੂੰ ਲੁਟਾਉਣ ਵਾਲਾ ਸੀ, ਭਾਵੇਂ ਉਹ ਇਹਨੂੰ ਨਹੀਂ ਸੀ ਜਾਣਦੇ, ਤਾਂ ਜੋ ਉਹਦੇ ਕਲਾਮ ਤੇ ਕੰਮਾਂ ਦੇ ਪਾਰੋਂ ਉਹ ਹਵਸਪ੍ਰਸਤੀ ਤੇ ਪਾਪ ਤੋਂ ਆਜ਼ਾਦ ਹੋ ਜਾਣ। ਅਸੀਂ ਯਿਸੂ ਦੇ ਕਫਾਰੇ ਨੂੰ ਉਸ ਇਲਾਹੀ ਯਾਨੀ ਮੌਸਰ ਪਿਆਰ ਦੇ ਸਬੂਤ ਦੇ ਤੌਰ 'ਤੇ ਮੰਨਦੇ ਹਾਂ ਜਿਹੜਾ ਰੱਬ ਵਿਖਾਉਣ ਵਾਲੇ ਯਿਸੂ ਮਸੀਹ ਦੇ ਰਾਹੀਂ ਰੱਬ ਦੇ ਨਾਲ ਇਨਸਾਨ ਦੇ ਇਕੱਠ ਨੂੰ ਸਾਹਮਣੇ ਲਿਆਉਂਦਾ ਏ, ਅਤੇ ਅਸੀਂ ਇਹ ਮੰਨਦੇ ਹਾਂ ਵੀ ਇਨਸਾਨ ਮਸੀਹ ਦੇ ਰਾਹੀਂ ਸੱਚਾਈ, ਹਯਾਤੀ ਅਤੇ ਪਿਆਰ ਦੇ ਰਾਹੀਂ ਮੁਕਤੀ ਪਾਉਂਦਾ ਏ, ਜਿਵੇਂ ਭਈ ਗਲੀਲ ਦੇ ਨਬੀ ਵੱਲੋਂ ਬਿਮਾਰ ਦੀ ਸ਼ਿਫਾ ਅਤੇ ਪਾਪ ਅਤੇ ਮੌਤ ਉੱਤੇ ਫਤਿਹਮੰਦੀ ਵਿੱਚ ਜ਼ਾਹਰ ਕੀਤਾ ਗਿਆ ਸੀ। ਜੇ ਤੁਹਾਡੀ ਹਰ ਰੋਜ਼ ਦੀ ਹਯਾਤੀ ਅਤੇ ਗੱਲਬਾਤ ਵਿੱਚ ਸੱਚਾਈ ਗਲਤੀ ਉੱਤੇ ਫਤਿਹ ਪਾ ਰਹੀ ਏ ਤਾਂ ਤੁਸੀਂ ਅਖੀਰੀ ਆਖ ਸਕਦੇ ਹੋ ਭਈ ਮੈਂ ਚੰਗੀ ਕੁਸ਼ਤੀ ਲੜ ਲਈ ਏ, ਮੈਂ ਇਮਾਨ ਨੂੰ ਮਹਿਫੂਜ਼ ਰੱਖਿਆ, ਕਿਉਂ ਜੇ ਤੁਸੀਂ ਇੱਕ ਚੰਗੇ ਇਨਸਾਨ ਹੋ। ਇਹ ਚੰਗਿਆਈ ਅਤੇ ਇਹਦੇ ਵਿੱਚ ਹਿੱਸਾ ਪਾਉਣ ਵਾਲੀ ਗੱਲ ਏ। ਬਸ ਇੱਕ ਇਕੱਲੇ ਪਾਪ ਉੱਤੇ ਫਤਿਹਮੰਦੀ ਲਈ ਅਸੀਂ ਲਸ਼ਕਰਾਂ ਦੇ ਖੁਦਾਵੰਦ ਦਾ ਸ਼ੁਕਰ ਕਰਦੇ ਅਤੇ ਉਹਦੀ ਵਡਿਆਈ ਬਿਆਨ ਕਰਦੇ ਹਾਂ। ਸਾਰੇ ਪਾਪਾਂ ਉੱਤੇ ਇੱਕ ਵੱਡੀ ਜਿੱਤ ਨੂੰ ਅਸੀਂ ਕੀ ਆਖਾਂਗੇ? ਅਸਮਾਨ ਉੱਤੇ ਇਸ ਤੋਂ ਪਹਿਲਾਂ ਇੰਨਾ ਮਿੱਠਾ ਇੱਕ ਉੱਚਾ ਗੀਤ ਨਹੀਂ ਅਪੜਿਆ ਜਿਹੜਾ ਹੁਣ ਮਸੀਹ ਦੇ ਵੱਡੇ ਦਿਲ ਦੇ ਨੇੜੇ ਅਤੇ ਵਾਜ਼ਿਆ ਹੋ ਕੇ ਅਪੜਦਾ ਏ, ਕਿਉਂ ਜੇ ਇਲਜ਼ਾਮ ਲਾਉਣ ਵਾਲਾ ਉੱਥੇ ਨਹੀਂ ਏ ਅਤੇ ਪਿਆਰ ਆਪਣਾ ਬੁਨਿਆਦੀ ਅਤੇ ਹਮੇਸ਼ਾ ਰਹਿਣ ਵਾਲਾ ਤਣਾਓ ਬਾਹਰ ਕੱਢਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਮਰ੍ਰਾ ਦੀ ਦੁਆ। ਇਸ ਚਰਚ ਦੇ ਹਰ ਰੁਕਾਂ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮੁਆਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।